ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰਿ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸਚ ਯੁਗ ਆਦਿ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਉਦਤੀ ਗੁਰੂ ਨਾਨਕ ਦੇਵ ਓਅੰਕਾਰ ਗੁਰ ਅੰਗਦ ਅਭੇਵ ਸਤਨਾਮ ਗੁਰ ਅਮਰ ਪਿਆਰੇ ਕਰਤਾ ਰਾਮਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਭਉ ਹਰ ਗੋਬਿੰਦ ਗੁਣਖਾਨੀ ਨਿਰਵੈਰ ਗੁਰੂ ਹੈ ਸ੍ਰੀ ਹਰ ਰਾਏ ਅਕਾਲ ਮੂਰਤ ਹਰ ਕ੍ਰਿਸ਼ਨ ਧਿਆਏ ਅਜੂਨੀ ਤੇਗ ਬਹਾਦਰ ਰਾਈ ਸੈਭੰ ਗੁਰ ਦਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ ਵਾਹਿਗੁਰੂ ਬੰਦਨ ਭਗਵਾਨਾ ਕਨ ਹਰ ਬੂੰਦ ਬਸੋਰੋ ਮਾਵਲ ਕੁਸੁਮ ਬਸੰਤ ਗਨੰਤ ਨ ਆਵੈ ਰਵ ਸਸ ਕਿਰਨ ਉਦਰ ਸਾਗੁਰ ਕੋ ਕੰਗ ਤੁਰੰਗ ਸੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਲ ਭਲ ਉਨੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਤੁਮਰੀ ਮਹਿਮਾ ਅਪਰੇ ਅਪਾਰਾ ਜਾ ਕਾ ਲਹਿਓ ਨ ਕਿਨ ਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਿਆਲ ਗਰੀਬ ਨਿਵਾਜ ਅਹਾਂ ਬੁੱਧ ਪ੍ਰਭ ਤੁਚ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹੋ ਕਹੋ ਟਲ ਗੁਰੂ ਸੇਵੀਐ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਤੀਜਾ ਜੋ ਹਰ ਸੇਵਹ ਤਿਨ ਬਲ ਜਾਓ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ
ਫਤਿਹ ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ ਆਪ ਸਰਬੱਤ ਮਾਈ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪੌੜੇ ਨੇੜੇ ਦੂਰ ਤੋਂ ਚੱਲ ਕੇ ਗੁਰੂ ਦਰਬਾਰ ਵਿੱਚ ਪਹੁੰਚਣ ਵਾਲੇ ਅਥਵਾ ਦੂਰ ਦੁਰਾਡੇ ਬੈਠੀਆਂ ਸੰਗਤਾਂ ਜੋ ਰੇਡੀਓ ਰਾਹੀਂ ਅੰਮ੍ਰਿਤ ਬਾਣੀ ਰੇਡੀਓ ਰਾਹੀਂ ਸਤਿਗੁਰਾਂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਗੁਰੂ ਕੇ ਸ਼ਬਦ ਦੇ ਸਤਿਕਾਰ ਵਿੱਚ ਸ਼ਰਧਾ ਪਿਆਰ ਵਿੱਚ ਸਾਰੇ ਹੀ ਜੁੜੇ ਹੋਏ ਮਾਈ ਭਾਈ ਗੁਰਮੁਖ ਰੂਹਾਂ ਨੂੰ ਨਮਸਕਾਰ ਹੈ ਕਿ ਆਪ ਸਤਿਗੁਰੂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹੋ ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜਿਨ੍ਹਾਂ ਸਤਿਗੁਰਾਂ ਦੇ ਪਾਵਨ ਬਚਨ ਆਪ ਜੀ ਪਾਠ ਰੂਪ ਦੇ ਅੰਦਰ ਅੰਮ੍ਰਿਤ ਵੇਲੇ ਤੋਂ ਹੀ ਲਾਹਾ ਲੈ ਰਹੇ ਹੋ ਗੁਰਮੰਤਰ ਦੇ ਅਭਿਆਸ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਸਾਹਿਬ ਜੀ ਦੇ ਪਾਠ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਪਿਆਰੇ ਰਾਗੀ ਸਿੰਘ ਸਾਹਿਬਾਨਾਂ ਦੀ ਰਚਨਾ ਦੁਆਰਾ ਕੀਰਤਨ ਦਾ ਆਨੰਦ ਮਾਣਿਆ ਹੈ। ਹੁਣ ਵਕਤ ਹੈ ਨਿਯਤ ਸਮਾਂ ਜੋ ਲੜੀਵਾਰ ਕਥਾ ਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਅੰਮ੍ਰਿਤ ਵਚਨ ਧਨਾਸਰੀ ਰਾਗਣੀ ਦੇ ਅੰਦਰ ਇਹ ਵਿਚਾਰ ਚੱਲ ਰਹੀ ਹੈ। 665 ਅੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਜਿੱਥੇ ਪਾਵਨ ਬਚਨ ਆਪ ਜੀ ਨੇ ਸ਼ਬਦ ਦੀ ਪਹਿਲੀ ਤੁਕ ਸਰਵਣ ਕੀਤੀ ਹੈ। ਤੋ ਆਓ ਸਤਿਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰੀਏ। ਸਤਿਗੁਰੂ ਤੇਰੀ ਅਗਾਧ ਬੋਧ ਬਾਣੀ ਹੈ, ਗਿਆਨ ਦੀ ਬਾਤ ਸਮਝ ਆਉਣੀ ਇਸ ਲਈ ਕਠਿਨ ਹੈ ਕਿ ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਜਿੰਨੀ ਦੇਰ ਤੱਕ ਕਿਸੇ ਵੀ ਕਾਰੀਏ ਦੇ ਸੰਸਾਰ ਦੇ ਜਿੰਨੇ ਵੀ ਕੰਮ ਆਪਾਂ ਕਰਦੇ ਹਾਂ, ਜੀਵ ਕਰਦੇ ਹਨ, ਉਹਦਾ ਸਾਧਨ ਨਾ ਹੋਵੇ ਫਿਰ ਉਹ ਕਾਰਜ ਸਫਲ ਨਹੀਂ ਹੋ ਸਕੀਦਾ। ਉਹਦੇ ਲਈ ਮਨੁੱਖ ਨੇ ਦੂਰ ਜਾਣਾ ਹੈ ਤਾਂ ਉਹਦੇ ਕੋਲ ਸਾਧਨ ਵਾਹਿਗੁਰੂ ਦਾ ਹੈ। ਜਿੰਨਾ ਦੂਰ ਜਾਣਾ ਹੈ ਉਤਨਾ ਹੀ ਸਾਧਨ ਚੰਗਾ ਚਾਹੀਦਾ। ਹਜ਼ਾਰਾਂ ਕੋਹਾਂ ਤੇ ਜਾਣਾ ਹੈ, ਇਹ ਸਾਧ ਸੰਗੀ ਜਹਾਜ਼ ਨੇ, ਇਹਨਾਂ ਦਾ ਸਾਧਨ ਹੈ। ਨੇੜੇ ਜਾਣਾ ਹੈ ਤਾਂ ਉਹ ਜਿਹੇ ਸਾਧਨ ਹਨ। ਖੇਤੀ ਕਰਨੀ ਹੈ ਤਾਂ ਖੇਤੀ ਦੇ ਸਾਧਨ ਚਾਹੀਦੇ, ਵਪਾਰ ਕਰਨਾ ਵਪਾਰ ਦੇ ਸਾਧਨ ਚਾਹੀਦੇ। ਜੇ ਵਾਹਿਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਉਹਦਾ ਗਿਆਨ ਪ੍ਰਾਪਤ ਕਰਨਾ ਤਾਂ ਗਿਆਨ ਦੇ ਸਾਧਨ ਚਾਹੀਦੇ। ਜਦੋਂ ਅਸੀਂ ਕਦੇ ਇਹ ਧਿਆਨ ਹੀ ਨਹੀਂ ਦਿੱਤਾ ਔਰ ਕਦੇ ਇਹ ਸੁਣਿਆ ਵਿਚਾਰਿਆ ਹੀ ਨਹੀਂ ਕਿ ਮੁਕਤੀ ਤਾਂ ਗਿਆਨ ਤੋਂ ਹੋਣੀ ਹੈ, ਇਹ ਗਿਆਨ ਦੇ ਜਿਹੜੇ ਸਾਧਨ ਉਹਨਾਂ ਬਾਰੇ ਕਦੇ ਵਿਚਾਰ ਨੇ ਸਰਵਣ ਕੀਤੀ, ਕਦੇ ਧਿਆਨ ਨਹੀਂ ਦਿੱਤਾ, ਉਹ ਸਬਜੈਕਟ ਪੜ੍ਹਿਆ ਹੀ ਨਹੀਂ ਹੈ ਵਿਦਿਆਰਥੀ ਨੇ, ਫਿਰ ਫੇਲ ਹੀ ਹੋਣਾ। ਗੁਰੂ ਨਾਨਕ ਦਾ ਸਕੂਲ ਹੈ ਇਹ, ਇੱਥੇ ਆਪਾਂ ਸਭ ਵਿਦਿਆਰਥੀ ਹਾਂ। ਗੁਰੂ ਸਾਹਿਬ ਆਪਣੇ ਰੂਹਾਨੀਅਤ ਦੇ ਟੀਚਰ ਹਨ। ਮਹਾਰਾਜ ਸਾਹਿਬ ਨੇ ਹਰ ਪੱਖ ਦੀ ਵਿਚਾਰ ਗੁਰੂ ਗ੍ਰੰਥ ਸਾਹਿਬ ਚ ਦਿੱਤੀ ਹੋਈ, ਸਮਝਣ ਦੀ ਲੋੜ ਹੈ। ਹੋਰ ਕਥਾ ਹੈ ਕਿ ਹੋਰ ਕਥਾ ਇਹ ਕੀਰਤਨ ਸ਼ਬਦ ਦੇ ਗੂੜ ਭਾਵ ਨੂੰ ਸੌਖੇ ਰੂਪ ਵਿੱਚ ਸਮਝਣਾ। ਟੀਕਾ ਕੀ ਹੁੰਦਾ? ਟੀਕਾ ਇਹ ਹੁੰਦਾ ਕਿ ਮੂਲ ਸ਼ਬਦ ਨੂੰ ਸੌਖਿਆ ਕਰਕੇ ਸਮਝਣ ਦਾ ਜਿਹੜਾ ਸਾਧਨ ਉਹਨੂੰ ਟੀਕਾ ਕਹਿੰਦੇ, ਵਿਆਖਿਆ ਕਹਿੰਦੇ। ਲਿਖਤ ਰੂਪ ਦੇ ਵਿੱਚ ਵਿਆਖਿਆ ਹੁੰਦੀ ਹੈ, ਉਚਾਰਨ ਕੁਰਨ ਦੇ ਵਿੱਚ ਵਿਆਖਿਆ ਹੁੰਦੀ ਹੈ। ਇਸ ਕਰਕੇ ਗਿਆਨ ਜਿਹੜਾ ਹੈ, ਦੇਖੋ ਗੱਲਾਂ ਵਾਲੇ ਗਿਆਨ ਦੇ ਨਾਲ ਤਾਂ ਕੁਛ ਸਵਰਨ ਵਾਲਾ ਹੈ ਨਹੀਂ, ਇਹ ਵੀ ਬਾਤ ਹੈ। ਗੱਲਾਂ ਵਾਲਾ ਗਿਆਨ ਦੁਨੀਆਂ ਸਿੱਖਦੀ ਵੀ ਹੈ, ਸੁਣਾਉਂਦੀ ਵੀ ਹੈ, ਸੁਣਦੀ ਵੀ ਹੈ, ਉਹ ਹੈ ਗੱਲੀ ਗੱਲਾਂ ਸਿਰਜਣਹਾਰ। ਉਹਦੇ ਵਾਸਤੇ ਵੀ ਸਤਿਗੁਰਾਂ ਦਾ ਐਸਾ ਪਾਵਨ ਬਚਨ ਹੈ, ਗੱਲੀ ਹੋ ਸੁਹਾਗਣ ਭੈਣੇ। ਗੱਲਾਂ ਨਾਲ ਸੁਹਾਗਣ ਬਣੀ ਫਿਰਦੀ ਹੈ, ਪਰ ਕੰਤ ਨਾ ਕਹੋ ਮੈਂ ਮਿਲਿਆ। ਇਸ ਵਾਸਤੇ ਜਿਹੜਾ ਸਾਧਨ ਹੈ, ਉਹਨਾਂ ਸਾਧਨਾਂ ਦੀ ਗਿਣਤੀ ਚਾਰ ਹੈ, ਜਿਹੜੇ ਗਿਆਨ ਦੇ ਸਾਧਨ ਨਾ, ਚਾਰ ਲਿਖੇ ਹੋਏ। ਵੇਦਾਂਤ ਗ੍ਰੰਥਾਂ ਵਿੱਚ ਥੋੜਾ ਜਿਹਾ ਆਪਸ ਵਿੱਚ ਇਹਨਾਂ ਦਾ ਅੰਤਰ ਹੈ। ਅਧਿਆਤਮ ਪ੍ਰਕਾਸ਼ ਦੇ ਵਿਚਾਰ ਸਾਗਰ ਵਿੱਚ ਥੋੜਾ ਜਿਹਾ ਨੰਬਰਵਾਰ ਜਿਹੜਾ ਉਹ ਤਰਤੀਬ ਦਾ ਅੰਤਰ ਹੈ, ਪਰ ਸਾਧਨ ਉਹੀ ਗਣੇ। ਉਹ ਦੱਸ ਨੇ, ਇਸ ਕਰਕੇ ਬੇਨਤੀ ਕਰੀ ਆ ਵੀ ਕੋਈ ਅਧਿਆਤਮ ਪ੍ਰਕਾਸ਼ ਵਾਲਾ ਕਹੇ ਜੀ ਇਹ ਗਲਤ ਕਹਿ ਦਿੱਤਾ, ਉੱਥੇ ਦਾ ਆਹ ਪੜਿਆ ਹੋਇਆ, ਇਸ ਲਈ ਮੈਂ ਦੋਨੇ ਗੱਲਾਂ ਆਪ ਜੀ ਨੂੰ ਬੇਨਤੀ ਕਰਦੇ। ਅਧਿਆਤਮ ਪ੍ਰਕਾਸ਼ ਵਿੱਚ ਵੈਰਾਗ ਨੂੰ ਔਰ ਵਿਵੇਕ ਦੋਨਾਂ ਦੀ ਤਰਤੀਬ ਦਾ ਥੋੜਾ ਜਿਹਾ ਅੰਤਰ ਹੈ। ਅਧਿਆਤਮ ਪ੍ਰਕਾਸ਼ ਵਿੱਚ ਇਹ ਵੈਰਾਗ ਨੂੰ ਪ੍ਰਥਮ ਮੰਨਿਆ, ਵਿਚਾਰ ਸਾਗਰ ਵਿੱਚ ਪ੍ਰਥਮ ਵਿਵੇਕ ਨੂੰ ਮੰਨਿਆ। ਬਸ ਇੰਨਾ ਕੁ ਅੰਤਰ ਹੈ, ਬਾਕੀ ਸਾਧਨ ਸਾਰੇ ਚਾਰ ਨੇ। ਸਾਧਨ ਚਾਰ ਕਹਿਣ ਗੁਰਨ, ਗੁਰੂ ਲੋਕਾਂ ਨੇ, ਰਿਸ਼ੀਆਂ ਮੁਨੀਆਂ ਨੇ, ਗੁਰੂ ਪੈਗੰਬਰਾਂ ਨੇ, ਸਾਧਨਾਂ ਦੀ ਗਿਣਤੀ ਚਾਰ ਦੱਸੀ ਹੈ। ਵਿਸ਼ੇਸ਼ ਜੇ ਗਿਆਨ ਪ੍ਰਾਪਤ ਕਰਨੇ ਪਹਿਲਾਂ ਗਿਆਨ ਦੇ ਸਾਧਨ ਪ੍ਰਾਪਤ ਕਰ, ਫਿਰ ਗਿਆਨ ਹੋਏਗਾ। ਇੰਨੀ ਕਥਾ ਵੀ ਸੁਣਦੇ ਹਾਂ, ਇੰਨੀ ਕਥਾ ਗੁਰਦੁਆਰੇ ਸਾਹਿਬਾਨਾਂ ਵਿੱਚ ਹੋ ਰਹੀ ਹੈ, ਕਰਨ ਵਾਲੇ ਕਰ ਰਹੇ ਹੈ, ਗਿਆਨ ਕਿਉਂ ਨਹੀਂ ਹੋ ਰਿਹਾ? ਆਖਿਰ ਕੋਈ ਤਾਂ ਗੱਲ ਕਾਰਨ ਹੈ ਨਾ, ਜਿਹੜਾ ਗਿਆਨ ਫੇਰ ਨਹੀਂ ਹੋ ਰਿਹਾ। ਗੁਰੂ ਸਾਹਿਬ ਕਹਿਣ ਕਿ ਗੁਰਬਾਣੀ ਚਾਨਣਾ ਹੈ, ਚਾਨਣਾ ਕੀ ਗਿਆਨ, ਗੁਰਬਾਣੀ ਇਸ ਜਗ ਮੈਂ ਚਾਨਣ, ਗਿਆਨ ਫੇਰ ਵੀ ਨਹੀਂ ਹੋ ਰਿਹਾ। ਇਸ ਲਈ ਆਪਣੀ ਗਰੀਬਾਨ ਮੈਂ ਕੁਛ ਥੋੜਾ ਜਿਹਾ ਨੀਵਾਂ ਹੋ ਕੇ ਵੇਖਣਾ ਪਏਗਾ। ਉਹਦਾ ਕਾਰਨ ਕੀ ਹੈ ਵੀ ਜਿਹੜੇ ਗੁਰੂ ਸਾਹਿਬਾਨਾਂ ਦੇ ਵੇਲੇ ਸਿੱਖ ਨਾਲ ਰਹਿੰਦੇ ਸੀ ਉਹਨਾਂ ਨੂੰ ਕਿਉਂ ਗਿਆਨ ਹੋ ਜਾਂਦਾ ਸੀ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਅੱਠੇ ਪਹਿ ਰਹਿਣ ਵਾਲੇ ਸਾਨੂੰ ਗਿਆਨ ਕਿਉਂ ਨਹੀਂ ਹੋ ਰਿਹਾ? ਜੇ ਹੋ ਰਿਹਾ ਤਾਂ ਬਹੁਤ ਕੰਮ ਬਿਰਲੇ। ਉਹਦਾ ਕਾਰਨ ਹੈ ਵੀ ਅਸੀਂ ਗਿਆਨ ਦੇ ਸਾਧਨ ਸਮਝੇ ਨਾ ਕਦੇ, ਵੀ ਗਿਆਨ ਦੇ ਵੀ ਸਾਧਨ ਹੁੰਦੇ। ਜਿਹਨੇ ਜ਼ਿਮੀਂਦਾਰ ਨੇ ਖੇਤੀ ਦੇ ਸਾਧਨਾਂ ਬਾਰੇ ਗਿਆਨ ਨਹੀਂ ਪ੍ਰਾਪਤ ਕੀਤਾ, ਉਹਨੇ ਖੇਤੀ ਕੀ ਕਰਨੀ? ਉਹਦੇ ਕੋਲ ਟਰੈਕਟਰ ਨਹੀਂ, ਉਹਦੇ ਕੋਲ ਹਲ ਸੁਹਾਗਾ ਨਹੀਂ, ਉਹਦੇ ਕੋਲ ਪਾਣੀ ਲਾਉਣ ਦਾ ਸਾਧਨ ਨਹੀਂ, ਗੁੜ ਗੜਈ ਕਰਨ ਦਾ ਸਾਧਨ ਨਹੀਂ, ਸਪਰੇ ਕਰਨ ਦੀਆਂ ਮਸ਼ੀਨਾਂ ਨਹੀਂ, ਫਿਰ ਉਹ ਤਾਂ ਫੇਲ ਹੈ ਖੇਤੀ ਕਰਨ ਵਿੱਚ। ਇੱਧਰ ਵੀ ਇਹ ਖੇਤੀ ਹੈ, ਮਨਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨਖੇ, ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਬੇਸ ਪ੍ਰਮਾਣ ਨੇ। ਸਾਧਨ ਚਾਰ ਕਹਿਣ ਗੁਰਨ, ਪ੍ਰਥਮੇ ਏਕ ਵੈਰਾਗ, ਇਹ ਸਾਧਨਾ ਵਿੱਚ ਪਹਿਲਾ ਸਾਧਨ ਹੈ ਵੈਰਾਗ। ਬਿਨ ਵੈਰਾਗ ਨਾ ਛੂਟ ਸਮਾਇਆ, ਮਾਇਆ ਦਾ ਪ੍ਰਭਾਵ ਹੀ ਨਹੀਂ ਜਾ ਸਕਦਾ ਜਿੰਨੀ ਦੇਰ ਤੱਕ ਵੈਰਾਗ ਨਹੀਂ ਹੋ ਜਾਂਦਾ। ਇਸ ਕਰਕੇ ਮਨ ਦੇ ਵਿੱਚੋਂ ਮਾਇਆ ਦਾ ਪ੍ਰਭਾਵ ਖਤਮ ਕਰਨ ਵਾਲੀ ਸ਼ਕਤੀ ਦਾ ਨਾਮ ਵੈਰਾਗ ਹੈ। ਉਪਰਾਮਤ ਸੰਸਾਰ ਦੇ ਵਿੱਚ ਓਪਰਾ ਬਣ ਲੱਗਣ ਲੱਗ ਜਾਣਾ, ਸੰਸਾਰ ਦਿਸਣਾ ਮੇਰਾ ਕੋਈ ਵੀ ਨਹੀਂ ਹੈ, ਮੈਂ ਇਸ ਸੰਸਾਰ ਦਾ ਕੁਛ ਵੀ ਨਹੀਂ ਲੱਗਦਾ, ਕਬੀਰ ਮੇਰਾ ਕੋ ਨਹੀਂ, ਹਮ ਕਿਸ ਹੋ ਕੇ ਨਾ ਹੈ, ਜਿਨ ਹੀ ਰਚਨ ਰਚਾਇਆ ਤਿਸੀ ਮੈਂ ਸਮਾਏ। ਕਬੀਰ ਨੇ ਕਿਉਂ ਕਹਿ ਦਿੱਤਾ ਮੇਰਾ ਕੋਈ ਨਹੀਂ, ਹਾਲਾਂਕਿ ਉਹਦਾ ਇੱਕ ਬੇਟਾ ਵੀ ਹੈ, ਇੱਕ ਬੇਟੀ ਵੀ ਹੈ, ਲੋਈ ਹੈ, ਘਰ ਵਾਲੀ, ਤੇ ਫਿਰ ਕਬੀਰ ਕਹਿੰਦਾ ਮੇਰਾ ਕੋਈ ਵੀ ਨਹੀਂ ਹੈ, ਵੈਰਾਗ ਵਿੱਚ ਆ ਕੇ ਕਹਿੰਦਾ ਮੇਰਾ ਕੋਈ ਨਹੀਂ, ਇਹ ਤਾਂ ਮੇਰੇ ਕਰਮ ਦੇ ਪੈਦਾ ਕੀਤੇ ਹੋਏ ਨੇ, ਮੇਰਾ ਪਰਿਵਾਰ ਮੇਰੇ ਕਰਮ ਨੇ ਜਨਮ ਲਿਆ ਹੋਇਆ ਹੈ, ਇਹ ਮੇਰੇ ਪੁੱਤਰ ਪੁੱਤਰੀ ਨਹੀਂ ਹਨ, ਇਹ ਮੇਰੀ ਘਰਵਾਲੀ ਨਹੀਂ ਹੈ, ਇਹ ਤਾਂ ਮੇਰਾ ਕਰਮ ਹੈ ਸਾਰਾ, ਖਿਲ ਰਿਹਾ ਹੋਇਆ ਇਕੱਠਾ ਹੋਇਆ ਮੈਂ ਗੱਲਾਂ। ਬਿਲਕੁਲ ਦਰੁਸਤ ਬਾਤ ਹੈ ਜੋ ਕਬੀਰ ਸਾਹਿਬ ਨੇ ਕਹੀ ਹੈ, ਇਹ ਕੋਈ ਐਵੇਂ ਥੋੜੀ ਕਹਿ ਦਿੱਤੀ, ਇਹ ਤਾਂ ਕਮਾਏ ਹੋਏ ਵਚਨ ਕਹੇ ਹੋਏ ਨੇ। ਬੈਰਾਗ ਫਿਰ ਗੱਲ ਵਿੱਚ ਗੱਲ ਅੱਗੇ ਹੋਰ ਵੱਧਦੀ ਹੈ, ਜਿਉਂ ਕਿ ਲੈ ਕੇ ਪਾਤ ਮੈਂ ਪਾਤ ਪਾਤ ਮੈਂ ਪਾਤ, ਤਿਉਂ ਗੁਰੂ ਨਾਨਕ ਕੀ ਬਾਤ ਮੈਂ ਬਾਤ ਬਾਤ ਮੈਂ ਬਾਤ, ਲੜੀਵਾਰ ਕਥਾ ਦਾ ਆਨੰਦ ਮਾਨਣਾ ਹੈ। ਔਰ ਫਿਰ ਕੱਲ ਤਾਂ ਅਜਿਹਾ ਸ਼ਬਦ ਆ ਰਿਹਾ ਹੈ ਜਿਹੜਾ ਕੱਲ ਨੂੰ ਆ ਰਿਹਾ ਕਥਾ ਵਿੱਚ, ਬਹੁਤ ਵਿਸ਼ੇਸ਼। ਗੁਰੂ ਅਮਰਦਾਸ ਜੀ ਨੇ ਮਨ ਦੀ ਵਿਆਖਿਆ ਕੀਤੀ ਹੈ, ਉਸ ਸ਼ਬਦ ਮਨ ਦੀ ਸਾਰੇ ਸ਼ਬਦ ਵਿੱਚ, ਦੂਸਰੀ ਬਾਤ ਹੀ ਨਹੀਂ ਹੈ ਮਨ ਤੋਂ ਬਿਨਾਂ। ਬਹੁਤ ਸੂਖਮ ਹੋਏਗੀ ਬਾਤ ਔਰ ਬੜੀ ਲਾਭਦਾਇਕ ਵੀ ਹੋਏਗੀ ਅਗਰ ਉਹਨੂੰ ਧਿਆਨ ਨਾਲ ਸੁਣਿਆ ਗਿਆ, ਭਾਵੇਂ ਆਪ ਜੀ ਦੂਰ ਬੈਠੇ ਹੋ ਇੱਥੇ ਬੈਠੇ ਹੋ, ਤੇ ਬਾਤ ਕੱਲ ਵਾਲੀ ਜਿਹੜੀ ਹੈ ਉਹ ਅੱਜ ਨਾਲੋਂ ਵੀ ਵਿਸ਼ੇਸ਼ ਹੋਏਗੀ ਸਮਝਣ ਵਾਸਤੇ। ਕਿਤੇ ਕਿਤੇ ਕਥਾ ਵਿੱਚ ਐਸੀਆਂ ਵਿਚਾਰਾਂ ਜਿਹੜੀਆਂ ਗੁਰੂ ਸਾਹਿਬ ਦੇ ਸ਼ਬਦਾਂ ਵਿੱਚ ਬਹੁਤ ਗੂੜ ਸਿਧਾਂਤ ਆ ਜਾਂਦਾ ਹੈ। ਉਹਦੇ ਚ ਆਏਗਾ ਕਿ ਮਨ ਹੈ ਕੀ, ਇਹ ਇਹ ਸਵਾਲ ਪੈਂਦਾ ਮਨ ਹੈ ਕੀ, ਸਰੀਰ ਵਿੱਚ ਇਹ ਕਿੱਥੇ ਵਸਦਾ ਹੈ, ਔਰ ਇਹਦੀ ਪੈਦਾ ਕਿਸ ਤਰ੍ਹਾਂ ਹੋਈ ਹੈ, ਕਿੱਥੋਂ ਜਨਮ ਲਿਆ ਇਸਨੇ। ਤਨ ਦਾ ਤਾਂ ਪਤਾ ਹੈ, ਸੰਸਾਰ ਨੇ ਜਨਮ ਦਾ ਦੇਖ ਲਿਆ, ਤਨ ਦੇ ਜਨਮ ਦਵਾਉਣ ਵਾਲੀਆਂ ਦਾਈਆਂ ਸਬੂਤ ਦਿੰਦੀਆਂ ਨੇ, ਮੇਰੇ ਹੱਥਾਂ ਚ ਬੱਚਾ ਜੰਮਿਆ, ਮਾਤਾ ਪਿਤਾ ਹਤਾ ਕਰਦੇ ਨੇ, ਮਾਤਾ ਗਰਭ ਵਿੱਚ ਬੱਚੇ ਨੂੰ ਰੱਖ ਕੇ ਜਿਸਮ ਵਿੱਚ ਨੌ ਨੌ ਮਹੀਨੇ ਉਹ ਮਹਿਸੂਸ ਕਰਦੀ ਹੈ, ਉਹ ਤਾਂ ਤਨ ਹੈ, ਮਨ ਕੀ ਹੈ, ਇਹ ਤਾਂ ਆਏਗੀ ਕੱਲ ਗੱਲ। ਬੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਇਹ ਚਾਰ ਗਿਆਨ ਦੇ ਸਾਧਨ ਮੰਨੇ। ਬੈਰਾਗ ਦੀਆਂ ਸ਼ਾਸਤਰਾਂ ਦੇ ਵਿੱਚ ਸੱਤ ਕਿਸਮਾਂ ਮੰਨੀਆਂ ਹੈ, ਇਹ ਉਹਨਾਂ ਸੱਤਾਂ ਤੋਂ ਇਲਾਵਾ ਅਨੁਭਵੀ ਮਹਾਂਪੁਰਖਾਂ ਨੇ ਸਿੱਧ ਕੀਤਾ ਕਿ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਜੋ ਸੱਤ ਕਿਸਮ ਦਾ ਵੈਰਾਗ ਹੈ, ਉਹ ਵੈਰਾਗ ਸੱਤ ਦਾ ਨਹੀਂ ਨੌ ਕਿਸਮਾਂ ਦਾ। ਭਿੰਡਰਾਂਵਾਲੀ ਟਕਸਾਲ ਦੇ ਸਤਿਕਾਰਯੋਗ ਮਹਾਂਪੁਰਖ ਸੰਤ ਗਿਆਨੀ ਸੁੰਦਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ ਜੀ, ਇਹਨਾਂ ਮਹਾਂਪੁਰਸ਼ਾਂ ਦੀ ਅਨੁਭਵ ਦੀ ਗੁਰਬਾਣੀ ਦੀਆਂ ਗਹਿਰਾਈਆਂ ਤੱਕ ਸਮਝਣ ਦੀ ਤੇ ਗਿਆਨ ਪ੍ਰਾਪਤ ਕਰਨ ਦੀ, ਪਰਮੇਸ਼ਰ ਭੇਦ ਹੋਣ ਦੀ ਬਾਤ ਕੋਈ ਰਸਨਾ ਨਾਲ ਥੋੜੀ ਕਦਮ ਕਰ ਸਕੇ। ਪੱਖ ਵਿੱਚ ਆ ਕੇ ਜਿਹਦੀ ਮਰਜ਼ੀ ਉਸਤਤ ਕਰੋ, ਜਿਹਦੇ ਨਾਲ ਕੋਈ ਰਿਹਾ ਉਹਨੂੰ ਰੱਬ ਹੀ ਸਮਝਦਾ ਹੈ, ਹੋਣਾ ਚਾਹੀਦਾ ਸਤਿਕਾਰ। ਪਰ ਅਸਲੀਅਤ ਰੂਪ ਵਿੱਚ ਜੋ ਇਹਨਾਂ ਦੀ ਕਮਾਈ ਸੀ ਵੱਡਿਆਂ ਦੀ, ਉਹ ਇਹਨਾਂ ਦੀ ਹੋ ਸੀ। ਯਤਮਾਨ ਬਤਰੇਕ ਏਕ ਇੰਦਰੀਏ ਵਸੀਕਰਨ, ਤੀਬਰ ਵੈਰਾਗ, ਤਰ ਤੀਬਰ ਵੈਰਾਗ, ਤਰ ਤੀਬਰ ਤਰ ਤਮ ਵੈਰਾਗ, ਮੰਦ ਵੈਰਾਗ, ਕਾਰਨ ਵੈਰਾਗ, ਇਹ ਨੌ ਕਿਸਮ ਦਾ ਵੈਰਾਗ ਹੈ। ਜਿਵੇਂ ਭਰਮ ਦੀਆਂ ਪੰਜ ਕਿਸਮਾਂ ਨੇ, ਡਰ ਦੀਆਂ ਸੱਤ ਕਿਸਮਾਂ ਨੇ, ਵੈਰਾਗ ਦੀਆਂ ਸਾਧ ਜੀ ਇਸੇ ਤਰ੍ਹਾਂ ਨੌ ਕਿਸਮਾਂ ਹਨ। ਵੈਰਾਗ ਨੂੰ ਰਤਨ ਮੰਨਿਆ ਹੈ, ਰਤਨ ਦੀ ਗਿਣਤੀ ਨੌ ਸੀ, ਨਵ ਰਤਨੇ। ਇਸ ਕਰਕੇ ਮਹਾਂਪੁਰਖਾਂ ਨੇ ਇਹ ਸਿੱਧ ਕੀਤਾ ਵੀ ਜਦੋਂ ਵਿਦਵਾਨ ਲੋਕ ਇੱਕ ਪਾਸੇ ਤੇ ਕਹਿੰਦੇ ਆ ਵੀ ਗਿਆਨ ਜਿਹੜਾ ਉਹ ਰਤਨ ਦੇ ਨਾਲ ਤੁਲਨਾ ਦਿੰਦੇ ਆ, ਫਿਰ ਰਤਨਾਂ ਦੀ ਗਿਣਤੀ ਨੌ ਹੈ, ਵੈਰਾਗ ਦੀ ਕਿਉਂ ਨਹੀਂ ਨੌ ਹੋ ਸਕੀ। ਇਸ ਕਰਕੇ ਫਿਰ ਉਹਨਾਂ ਨੇ ਸੰਸਕ੍ਰਿਤ ਗ੍ਰੰਥਾਂ ਦੇ ਉਸ ਵਿਚਾਰ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਵੀ ਨੌ ਕਿਸਮਾਂ, ਮੰਦ ਵੈਰਾਗ ਤੇ ਕਾਰਨ ਵਿਰਾਗ ਉਹਨੂੰ ਸਿੱਧ ਕੀਤਾ ਗੁਰਬਾਣੀ ਦੁਆਰਾ ਕੀਤਾ ਨਾਲੇ, ਇਹ ਵੀ ਬਾਤ ਤਾਂ ਕਿ ਕੋਈ ਇਤਰਾਜ਼ ਨਾ ਕਰੇ ਵੀ ਦੇਖੋ ਜੀ ਇਹ ਕਲਪਨਾ ਕੀਤੀ ਹੈ। ਇਹ ਜਿਨ੍ਹਾਂ ਨੂੰ ਮੰਦ ਵਿਰਾਗ ਹੋਇਆ ਉਹਨਾਂ ਦਾ ਨਾਂ ਲਿਆ ਕਿ ਆ ਦੇਖੋ ਇਹਨੂੰ ਮੰਦ ਵਿਰਾਗ ਸੀ, ਜਿਨ੍ਹਾਂ ਨੂੰ ਕਾਰਨ ਵਿਰਾਗ ਹੋਇਆ ਉਹਨਾਂ ਦਾ ਨਾਂ ਲਿਆ ਇਹਨੂੰ ਕਾਰਨ ਵਿਰਾਗ ਹੋਇਆ। ਬਹੁਤ ਅਣਜਾਣਪਣਾ, ਨਾਦਾਨਪਣਾ ਸਾਡੇ ਵਿੱਚ ਪ੍ਰਵੇਸ਼ ਕਰ ਗਿਆ ਹੈ। ਇੱਕ ਮਹਾਤਮਾ ਜੀ ਨੇ ਕੀਰਤਨ ਦੇ ਵਿੱਚ ਧਾਰਨਾ ਪੜ੍ਹੀ, ਧਰੂ ਹੋ ਕੇ ਸੀ ਵੈਰਾਗੀ ਚੱਲਿਆ ਜੋਗ ਦੇ ਕਮਾਉਣ ਵਾਸਤੇ। ਧਾਰਨਾ ਬੜੀ ਸੋਹਣੀ ਹੈ, ਧਾਰਨਾ ਤੇ ਮੇਰਾ ਕੋਈ ਕਿੰਤੂ ਨਹੀਂ। ਮੈਂ ਉਹਨੂੰ ਮਹਾਤਮਾ ਜੀ ਨੂੰ ਬਾਅਦ ਵਿੱਚ ਪੁੱਛਿਆ, ਮੈਂ ਕਿਹਾ ਜੀ ਤੁਸੀਂ ਧਰੂ ਦੀ ਧਾਰਨਾ ਬੜੀ ਸੋਹਣੀ ਪੜ੍ਹੀ, ਧਰੂ ਦੀ ਸਾਖੀ ਬੜੀ ਸੋਹਣੀ ਸਰਾਈ, ਮੈਂ ਇੱਕ ਗੱਲ ਜਾਣਨੀ ਚਾਹੁੰਦਾ, ਜਾਣਨਾ ਨਹੀਂ ਚਾਹੁੰਦਾ, ਇਹ ਜਾਣਨਾ ਚਾਹੁੰਦਾ ਕਿ ਤੁਹਾਨੂੰ ਇਸ ਗੱਲ ਦਾ ਬੋਧ ਹੈ। ਕਹਿੰਦੇ ਕਿਸ ਗੱਲ ਦਾ? ਮੈਂ ਕਿਹਾ ਵੈਰਾਗ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ? ਕਹਿੰਦੇ ਜੀ ਮੈਂ ਤਾਂ ਸੁਣਿਆ ਪਹਿਲੀ ਵਾਰ ਹੈ ਵੀ ਇਹਦੀਆਂ ਵੀ ਕਿਸਮਾਂ ਹੁੰਦੀਆਂ ਨੇ। ਮੈਂ ਕਿਹਾ ਹੁਣ ਮੈਨੂੰ ਅੱਗੇ ਕੋਈ ਪ੍ਰਸ਼ਨ ਨਹੀਂ ਕਰਨਾ ਚਾਹੀਦਾ, ਤੂੰ ਸੰਗਤ ਵਿੱਚ ਬਹਿ ਕੇ ਸੰਗਤ ਨੂੰ ਲੈਸਨ ਦਿੰਦਾ ਹੈ, ਕੈਸਾ ਟੀਚਰ ਹੈ ਤੂੰ, ਕਿਹਾ ਜਾ ਅਧਿਆਪਕ ਹੈ ਤੂੰ ਜਿਹਨੂੰ ਖੁਦ ਸਬਜੈਕਟ ਦਾ ਗਿਆਨ ਨਹੀਂ, ਕੀ ਲੋੜ ਹੈ ਬੈਠ ਕੇ ਭਜਨ ਨਹੀਂ ਕਰਾਉਂਦਾ, ਫਿਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੀ ਲੋੜ ਹੈ ਜਦੋਂ ਤੈਨੂੰ ਖੁਦ ਹੀ ਨਹੀਂ ਪਤਾ, ਜਦੋਂ ਤੂੰ ਅੰਨਾ ਹੈ ਦੂਸਰੀ ਦੀ ਬਾਂਹ ਕਿਉਂ ਫੜ ਰਿਹਾ, ਫਿਰ ਤੂੰ ਖੁਦ ਆਪਣੀ ਬਾਂਹ ਕਿਸੇ ਨੂੰ ਫੜਾ ਕੇ ਵੀ ਮੈਨੂੰ ਤਾਂ ਪਤਾ ਨਹੀਂ। ਇਸ ਕਰਕੇ ਬੜਾ ਅਨਰਥ ਹੋ ਰਿਹਾ, ਸਾਡਾ ਪ੍ਰਚਾਰ ਕੁਝ ਅਨਾੜੀ ਲੋਕਾਂ ਦੇ ਹੱਥ ਵਿੱਚ ਆ ਗਿਆ, ਕਾਰਨ ਉਹਦਾ ਕੁਛ ਵੀ ਹੋ, ਉਹਨਾਂ ਦੇ ਰੋਜੀ ਰੋਟੀ ਦੇ ਸਾਧਨ ਕਰਕੇ ਹੋ ਗਿਆ, ਪਖੰਡ ਦੇ ਕਾਰਨ ਆਪਣੀ ਪੂਜਾ ਕਰਾਉਣ, ਕੋਈ ਵੀ ਕਾਰਨ ਹੈ ਮੈਂ ਕਾਰਨਾਂ ਵੱਲ ਨਹੀਂ ਜਾਂਦਾ, ਕਾਰਨ ਕੁਛ ਵੀ ਹੋ, ਲੇਕਿਨ ਖੇਡ ਅਣਜਾਣ ਬੰਦਿਆਂ ਦੇ ਹੱਥ ਬਹੁਤ ਹੀ ਆ ਗਈ।
ਤੇ ਫਿਰ ਹੁਣ ਅਣਜਾਣਪਣ ਹੀ ਵਧੇਗਾ ਉਹਦੇ ਵਿੱਚ, ਵਾਧਾ ਹੋਰ ਗੱਲ ਦੇ ਵਿੱਚ ਤਾਂ ਹੋਣ ਨਹੀਂ ਲੱਗਿਆ, ਗਿਆਨ 'ਚ ਤਾਂ ਵਾਧਾ ਨਹੀਂ ਹੋਣ ਲੱਗਿਆ। ਜਦੋਂ ਅਗਿਆਨੀ ਲੋਕ ਵਿਚਾਰਾਂ ਕਰਨਗੇ, ਹੋ ਸਕਦਾ ਗੁਰਬਾਣੀ ਦੇ ਸਿਧਾਂਤ ਤੋਂ ਉਲਟ ਗੱਲਾਂ ਜਿਹੜੀਆਂ ਆਪਣੇ ਕੋਲੋਂ ਬਣਾ ਕੇ ਕਹਿ ਜਾਣ, ਤਾਂ ਫਿਰ ਘਾਟਾ ਨਹੀਂ ਹੋਏਗਾ ਤਾਂ ਹੋਏਗਾ ਵਾਧਾ ਹੋਏਗਾ। ਫਿਰ ਵੈਰਾਗ ਵਿਵੇਕ ਖਟ ਸੰਪਤੀ ਮੋਖ ਇੱਛਾ, ਇਹ ਇੱਕ ਇੱਕ ਦੀ ਅੱਗੇ ਵਿਆਖਿਆ ਨੂੰ ਸਮਾਂ, ਉਹ ਸਮਾਂ ਇਸ ਗੱਲ ਦੀ ਆਗਿਆ ਨਹੀਂ ਦੇਗਾ। ਇਸ ਕਰਕੇ ਆਓ ਸ਼ਬਦ ਦੇ ਅਖਰੀ ਅਰਥ ਤੇ ਕੱਲ ਵਾਲੀ ਜਿਹੜੀ ਆ ਉਹਦੇ ਲਈ ਮੈਂ ਅੱਜ ਹੀ ਆਪ ਜੀ ਨੂੰ ਨਿਮੰਤਰਣ ਦੇ ਰਿਹਾ ਗੁਰੂ ਘਰ ਵੱਲੋਂ। ਇਹ ਰੂਹਾਨੀਅਤ ਭੋਜਨ ਦਾ ਨਿਮੰਤਰਣ ਹੈ ਤੇ ਕੱਲ ਥੋੜਾ ਜਿਹਾ ਹੋਰ ਵੀ ਸਾਵਧਾਨ ਹੋ ਕੇ ਗੁਰੂ ਅਮਰਦਾਸ ਦੀ ਗੱਲ ਆਪਾਂ ਨੇ ਸੁਣਨੀ ਹੋਏਗੀ ਸਾਰਿਆਂ ਨੇ। ਗੁਰੂ ਸਾਹਿਬ ਸਾਨੂੰ ਲੈਸਨ ਮਨਵਾਰੇ ਦੇਣਗੇ, ਇਹ ਬਾਤ ਸਮਝਣ ਵਾਲੀ ਹੋਏ, ਕਿਉਂਕਿ ਗਿਆਨ ਮਨ ਵਿੱਚ ਹੋਣਾ। ਮਨ ਸਮਝਾਵਨ ਕਾਰਨ ਹੈ ਕਛੂਆ ਕਪੜੀ ਹੈ ਗਿਆਨ, ਕਿ ਮਨ ਨੂੰ ਸਮਝਾਉਣ ਵਾਸਤੇ ਹੀ ਹੈ ਗਿਆਨ ਸਾਰਾ। ਤੋ ਆਓ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ। ਕੱਲ ਗਿਆਨ ਜੀ ਹੋਰਾਂ ਨੇ ਬਾਬਾ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਉਹਨਾਂ ਨੂੰ ਬੇਨਤੀ ਕੀਤੀ ਸੀ, ਫਿਰ ਦੀ ਹਾਜ਼ਰੀ ਉਹਨਾਂ ਨੇ ਇਸ ਲਈ ਭਰੀ ਕਿ ਹਰ ਸਾਲ 25 ਅਗਸਤ ਤੇ 26 ਅਗਸਤ ਇਹ ਵਿਚਕਾਰ ਰਾਤ ਵੀ ਔਰ ਸਵੇਰ ਵੇਲੇ 26 ਅਗਸਤ ਨੂੰ ਬਹੁਤ ਸਾਲਾਂ ਦਾ ਇਹ ਸਮਾਂ ਉੱਥੇ ਸੰਗਤ ਨੇ 5 ਅਖੰਡ ਪਾਠਾਂ ਦਾ ਭੋਗ ਪੈਂਦਾ ਮਹਾਂਪੁਰਖਾਂ ਦੀ ਯਾਦ ਵਿੱਚ, ਤੇ ਉੱਥੇ ਭੋਗ ਤੇ ਸਵੇਸ਼ ਦੇ ਸੁਨੇਹਾ ਕਥਾ ਕਰਨ ਦੀ ਡਿਊਟੀ ਕਾਫੀ ਸਮੇਂ ਤੋਂ ਦਾਸ ਨੂੰ ਉੱਥੇ ਉਹਨਾਂ ਦੇ ਪ੍ਰੇਮ ਦੇ ਉੱਤੇ ਜਾਣਾ ਪੈਂਦਾ ਤੇ ਐਸਾ ਪ੍ਰੋਗਰਾਮ ਬਣਾਇਆ ਹੁੰਦਾ ਹੈ, ਜਿਸ ਕਰਕੇ ਮੈਂ ਕੱਲ ਆਪ ਜੀ ਦੇ ਦਰਸ਼ਨ ਹੀ ਕਰ ਸਕਿਆ ਤੇ ਆਪਣੇ ਥਾਂ ਤੇ ਬਾਬਾ ਹਰਦੀਪ ਸਿੰਘ। ਆਓ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਪਰਮੇਸ਼ਵਰ ਦਾ ਚਿੰਤਨ ਕਰਨ ਵਾਲੇ ਹਨ, ਜੋ ਚਿੰਤਨ ਕਰਨ ਵਾਲੇ ਹਨ ਤੇ ਉਹਨਾਂ ਨੂੰ ਪਹਿਲਾਂ ਤਾਂ ਸਤਿਕਾਰ ਦੇਣ ਦਾ ਅੰਮ੍ਰਿਤ ਬਚਨ ਰਸਨਾ ਤੋਂ ਕੱਢਦੇ ਹੈ। ਜਿਹੜੇ ਨਾਮ ਜਪਦੇ ਹੈ ਬਲਿਹਾਰ ਜਾਈਏ ਉਹਨਾਂ ਨੂੰ, ਜੋ ਸਿਮਰਨ ਕਰਦੇ ਹਨ ਚਿੰਤਨ ਕਰਦੇ ਨੇ ਪਰਮਾਤਮਾ ਦਾ ਤੇ ਉਹ ਆਦਰ ਯੋਗ ਹਨ, ਸਤਿਕਾਰ ਦੇ ਲਾਇਕ ਹਨ। ਉਹਨਾਂ ਦਾ ਜਿੰਨਾ ਸਤਿਕਾਰ ਕਰੋ ਉਨਾ ਹੀ ਥੋੜਾ ਹੈ, ਕਿਉਂਕਿ ਉਹ ਨਾਮ ਜਪਦੇ ਆ ਪਰਮਾਤਮਾ ਦਾ। ਨਾਮ ਜਪਣ ਵਾਲੇ ਦਾ ਨਿਰਾਦਰ ਕਰਨ ਵਾਲੇ ਨੂੰ ਪਾਪ ਲੱਗਦਾ ਹੈ, ਸਤਿਕਾਰ ਕਰਨ ਵਾਲੇ ਨੂੰ ਪੁੰਨ ਲੱਗਦਾ ਹੈ, ਉਹਦਾ ਵਿਗੜਦਾ ਕੁਛ ਨਹੀਂ। ਆਓ, ਮਨ ਵਿਰਤੀਆਂ ਇਕਾਗਰ ਕਰਕੇ ਸੁਣੋਗੇ।
ਧਨਾਸਰੀ ਮਹੱਲਾ ਤੀਜਾ,
ਧਨਾਸਰੀ ਰਾਗਣੀ ਹੈ ਉਚਾਰਨ ਕਰਨ ਵਾਲੇ ਗੁਰੂ ਨਾਨਕ ਦਾ ਤੀਸਰਾ ਸਰੂਪ ਗੁਰੂ ਅਮਰਦਾਸ ਜੀ ਹਨ।
ਜੋ ਹਰ ਸੇਵਹਿ ਤਿਨ ਬਲ ਜਾਓ,
ਜੋ ਹਰੀ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਦਾ ਚਿੰਤਨ ਕਰਦੇ ਹਨ, ਸਿਮਰਨ ਕਰਦੇ ਹਨ ਤੇ ਉਸ ਦਾ ਸੇਵਨ ਕਰਦੇ ਹਨ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ। ਕੁਰਬਾਨ ਬਲਿਹਾਰ ਜਾਈਏ, ਹਾਂ ਕੁਰਬਾਨ, ਹਾਂ ਕੁਰਬਾਨੀ ਜਾਓ, ਹਾਂ ਕੁਰਬਾਨ ਜਾਓ ਤੇਰਾ ਕੇ ਲੈਣ ਜੋ ਤੇਰਾ ਨਾ, ਹਾਂ ਕੁਰਬਾਨ, ਮੈਂ ਉਹਨਾਂ ਤੋਂ ਕੁਰਬਾਨ ਬਲਿਹਾਰ ਜਾਵਾਂ। ਇਹ ਅੱਗੇ ਦੱਸਦੇ ਹਨ,
ਤਿੰਨ ਹਿਰਦੈ ਸਾਚ ਸੱਚਾ ਮੁਖ ਨਾਲ,
ਇਹਨਾਂ ਦੇ ਹਿਰਦੇ ਦੇ ਅੰਦਰ ਸੱਚ ਪ੍ਰਵੇਸ਼ ਕਰ ਗਿਆ ਹੈ, ਜਿਨ੍ਹਾਂ ਦੇ ਹਿਰਦੇ ਦੇ ਚੋਂ ਝੂਠ ਨਿਕਲ ਚੁੱਕਾ ਹੈ। ਜਦੋਂ ਘਰ ਵਿੱਚ ਜਿਹੜੀ ਵਸਤੂ ਨਹੀਂ ਹੈ, ਜੇ ਕੋਈ ਲੱਭੇ ਵੀ ਤਾਂ ਵੀ ਮਿਲੇਗੀ ਨਾ, ਕੋਸ਼ਿਸ਼ ਵੀ ਕਰੇ ਕਿਤੇ, ਉਹਦੀ ਕੋਸ਼ਿਸ਼ ਵਸਤੂ ਪੈਦਾ ਥੋੜੀ ਕਰ ਸਕਦੀ ਹੈ ਜਦੋਂ ਹੈ ਹੀ। ਜਦੋਂ ਅੰਦਰ ਝੂਠ ਹੈ ਹੀ ਨਹੀਂ, ਉੱਥੇ ਲੱਭਣ ਵਾਲਾ ਕੀ ਕਰੇਗਾ, ਲੱਭੇਗਾ ਨਹੀਂ, ਅੰਦਰ ਤਾਂ ਕੇਵਲ ਸੱਚ ਹੀ ਰਹਿ ਗਿਆ। ਇਹ ਜਿਸ ਵੇਲੇ ਹਿਰਦੇ ਦੇ ਅੰਦਰ ਸੱਚ ਹੈ, ਉਸ ਸੱਚ ਨੇ ਅੰਦਰ ਪ੍ਰਵੇਸ਼ ਹੁੰਦਿਆਂ ਝੂਠ ਬਾਹਰ ਕੱਢ ਦਿੱਤਾ, ਨਹੀਂ ਟਿਕਣ ਦਏਗਾ। ਸੱਚ ਝੂਠ ਨੂੰ ਕਦੇ ਨਹੀਂ ਟਿਕਣ ਦਏਗਾ, ਬਾਤ ਤਾਂ ਮੁਕਾਬਲੇ ਦੀ ਹੋਈ ਹੈ, ਤੇ ਝੂਠ ਸੱਚ ਨੂੰ ਨਹੀਂ ਟਿਕਣ ਦਏਗਾ। ਅੰਦਰ ਅੰਧੇਰਾ ਚਾਨਣੇ ਨੂੰ ਨਹੀਂ ਟਿਕਣ ਦਿੰਦਾ, ਤੇ ਚਾਨਣਾ ਅੰਧੇਰੇ ਨੂੰ ਨਹੀਂ ਟਿਕਣ ਦਿੰਦਾ, ਵਿਰੋਧੀ ਨੂੰ ਦੋਨੇ ਇੱਕ ਦੂਜੇ। جدو سچ اندر چلا گیا, سچ سب نہ ہوئے دارو پاپ کڈے توئے, نانک بخانے بینتی جن سچ پلے ہوئے. سچ سب نہ ہوئے دارو, سچ برگی میڈیسن, سچ برگا کوئی بھی دوائی سنسار وچ بنیوں نہیں ہے. سارے تو ودیا دوائی سچ ہے, آد سچ جگاد سچ ہے, نان کو سی بھی. اس کر کے ہردے انہاں دے سچ ہے, سچے ہو گئے نا سچ نوں تارن کر کے, یہ انہاں دے مکھ وچ بھی پھر سچے پرمیشر دا نام ہے. ہر ویلے سچ دے نال جڑے ہوئے سچ دی گل کردے, جھوٹدی نہیں کردے, میتھیا دی ویاکھیا نہیں کردے, وہ سچ نال جوڑدے ہے. آتما سچ ہے, پرماتما سچ ہے, سنسار دسن والا جھوٹ ہے, دیہاں جھوٹیاں, پھر وہ شبد نال جڑن گے, سچ نال جڑن گے, جھوٹ نال کیوں. اگے دستے ہاں جی,
ساچو ساچ سنبھالو دکھ جائے.
جنہاں نے بھائی سچ سروپ دی لکھتا کر لی, سچے پرمیشر دے سچے نام نو سنبھال لیا ہردے وچ, انہاں دا دکھ جائے, انہاں دا ہی جمن مرن دا دکھ ختم ہوئے گا, ہور دا نہیں. یہ دا پھل دس دے ہن,
سچ سبد وسے من آئے.
سچے پرمیشر واہگرو انتر جامی دا شبد کی اپدیش گرو سروپ ہو کر کے جو دتا ہے, بسے من آئے, وہ من دے وچ جدوں آ کر کے وسدا ہے اپدیش, تے پھر ایسا ہوندا ہے سچ سروپ ہو جاندا ہے.
گربانی سن محل گوائے,
تے من دی محل جڑیاں ہور یوگ سادھنا آد ہن, پاٹ پڑھے ہو, ارگید ویچارے ہو, نیول پوہنگم سادھے, پانچ جنان سن سنگنا چھٹکی ہو, ادک اہم بدھ بادے پیارے, ان وچ ملن نہ جائے. میں کیے کرما نے کہا ہار پرے ہو سوامی کے دوارے دوجہ بدھ ویک, مون پے ہو کرپاتی رہے ہو, نگن کرے ہو بنمانی, ترتی سب ترنی برنے ہو کرمے ہو, دودھوہ چھٹکے نہ ہیں, من کامنا تیرتھ جائے وسیو, سر کروت ترائے, من کی میل نہ اترے اے ود جے لک جتن کرائے. مر کے دے تینوں کی نے کہہ دتا, کس نے دس دتا تینوں بھی ایدے نال میل لیندی ہے, بھلیا ایدے نال تاں لگدی ہے سما ہور, اے ودیاں تاں ہیں پر میل نہیں اترتی. من کی میل نہ اتر اے ود, ہور کر لے رکھیں جتن, کچھ تو میں گن دتے مہاراج دے, کچھ ہور کر لے رکھیں پاویں جتن, جی لکھ جتن کرائے. اس شبد وچ ہور بھی بہت گلاں گنیاں ہن, رہو وچار کہ من دی محل اتارن واسطے ستگرہ نے بالکل ہی سپشٹ کر دتا, بڑا سوکھے جے شبداں وچ کہہ سنایا گرو امرداس جی نے, گربانی سن میل گوائے. گربانی دے سن والیو, ہردے دی میل دور کردی ہے بانی, جتے دے ہور مہاتمن اتے بھی دھیان رکھو, من دی شدھتا کرن والی ستگرن دی اگمی بانی ہے. جڑے لوگ ورودھ کردے نے بانی پڑھن دا, سیدھے طور تے گرو امرداس جی دے اینا بھاونا دا, ایس گیان دا نرادر کر دے, جڑے کہیں دے جی نام جپو بانی پڑھن دی لوڑ نہیں, یہ گرو صاحب کہیں دے تم گربانی سنے گا نا تیرا من شدھ ہوئے گا, تے بڑی مہان کرپا ہے تواڈے تے, ایتھے اے سہولت جے اوتھے کسے گھر بیٹھے تسی سنتیا کر سکدے ہو, پوتھیاں گھر وچ رکھو, ریڈیو راہی کتھا دا پورا لیسن تمہانو گھر بیٹھے دتا جاتا, اکھر اکھر شدھ کر سکتے, ਫਿਰ ਬਿਨਾਂ ਕਰੋ ਏਦੋ ਸੌਖਾ ਕੀ ਹੋਏਗਾ ਫਿਰ ਹੋਰ। ਬਾਣੀ ਅਗਰ ਗੁਰਦੁਆਰੇ ਨਹੀਂ ਕਿਸੇ ਮੁਸ਼ਕਲ ਕਰਕੇ ਆ ਸਕਦੇ, ਕਿਸੇ ਮੁਸ਼ਕਲ ਕਰਕੇ, ਤੇ ਤੁਹਾਡੀ ਘਰ ਬੈਠੇ ਦੀ ਹਾਜ਼ਰੀ ਗੁਰੂ ਲਾ ਲੈਣਗੇ। ਪਰ ਜੇ ਤੁਹਾਡੇ ਕੋਲ ਵਕਤ ਹੈ ਗੁਰਦੁਆਰੇ ਆਉਣ ਦਾ, ਤੁਸੀਂ ਐਸਾ ਸੋਚ ਰਹੇ ਹੋ ਵੀ ਕਥਾ ਹੀ ਸੁਣਨੀ ਹੈ, ਘਰ ਬੈਠੇ ਸੁਣ ਲਓ, ਕਥਾ ਤਾਂ ਸੁਣ ਜਾਏਗੀ। ਪਰ ਜਿਹੜਾ ਮਹਾਤਮ ਸਤਸੰਗਤ ਦਾ ਲਿਖਿਆ ਇਹ ਤਾਂ ਨਹੀਂ ਮਿਲੇਗਾ ਨਾ, ਇਹ ਤੋਂ ਵਾਧੇ ਰਹਿ ਜਾਓਗੇ। ਜੋ ਧਰਮਸਾਲ ਦੀ ਸੁਰਤ ਕਰੰਦਾ ਦੇ ਵਚਨ ਲਿਖਿਆ, ਜੋ ਗੁਰਦੁਆਰੇ ਆਉਣ ਦਾ ਇੱਕ ਇੱਕ ਕਦਮ ਪੁੱਟਣ ਦਾ ਮਹਾਤਮਾ ਲਿਖਿਆ, ਉਹ ਤਾਂ ਨਹੀਂ ਮਿਲ ਚੱਲਿਆ ਨਾ। ਵਿੱਚ ਸੰਗਤ ਹਰ ਪ੍ਰਭ ਵਰਤਦਾ, ਇਹ ਤਾਂ ਨਹੀਂ ਕਿਹਾ ਤੁਹਾਡੇ ਘਰ ਹਰ ਪ੍ਰਭ ਵਰਤਦਾ। ਇਹ ਭਰੇਖਾ ਦੂਰ ਕਰ ਲੈਣਾ ਚਾਹੀਦਾ, ਇਸ ਭਾਵਨਾ ਦੀ ਗੁਰਦੁਆਰਿਆਂ ਦੇ ਵਿੱਚ ਇਕੱਠ ਘਟਾ ਦਿੱਤਾ, ਸੁਣਨਾ ਹੀ ਹੈ ਜੀ ਉੱਥੇ ਜਾ ਕੇ ਵੀ ਹੋਰ ਕੀ ਕਰਨਾ, ਨਹੀਂ ਪਾ ਰਹੇ। ਅੰਮ੍ਰਿਤਸਰ ਸਾਹਿਬ ਦੇ ਇੱਥੇ ਬੈਠਿਆਂ ਤੁਹਾਨੂੰ ਟੈਲੀਵਿਜ਼ਨ ਰਾਹੀਂ ਦਰਸ਼ਨ ਹੋ ਜਾਣਗੇ, ਅੰਮ੍ਰਿਤ ਸਰੋਵਰ ਦੇ ਹੋ ਜਾਣਗੇ, ਸਿੰਘ ਸਾਹਿਬਾਨਾਂ ਦੇ ਹੋ ਜਾਣਗੇ, ਹੁਕਮਨਾਮਾ ਸੁਣਿਆ ਜਾਊਗਾ, ਕੀਰਤਨ ਹੁੰਦਾ ਸੁਣ ਲਓਗੇ, ਸਰੋਵਰ ਸਾਹਿਬ ਦੀਆਂ ਸਾਰੀਆਂ ਲਹਿਰਾਂ ਕਲੀਆਂ ਕਲੀਆਂ ਦਿਖ ਜਾਣਗੀਆਂ। ਕਿਆ ਸਰੋਵਰ ਸਾਹਿਬ ਦਾ ਇਸ਼ਨਾਨ ਵੀ ਹੋਜੂਗਾ ਇੱਥੇ ਬੈਠਿਆਂ ਦਾ? ਉਹ ਤਾਂ ਉਦਣੇ ਹੋਊਗਾ ਨਾ ਜਿੱਦਣ ਅੰਮ੍ਰਿਤਸਰ ਸਾਹਿਬ ਗਏ। ਇਹ ਫਰਕ ਜ਼ਰੂਰ ਰਹੇਗਾ। ਇਹਨਾਂ ਸਹੂਲਤਾਂ ਤੋਂ ਫਾਇਦਾ ਲਓ, ਪਰ ਇਹਦਾ ਉਲਟਾ ਜਿਹੜਾ ਨੁਕਸਾਨ ਹੈ ਉਹ ਤੋਂ ਵੀ ਬਚੋ। ਗੁਰਦੁਆਰੇ ਸਾਹਿਬ ਹੀ ਆਉਣਾ ਚਾਹੀਏ। ਉਹ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਬਾਣੀ ਸੁਣ ਮੈਲ ਗਵਾਏ। ਕਿਹੜੀ ਮੈਲ ਹੈ? ਰਾਗ ਦਵੈਸ਼, ਇਹ ਮੈਲ ਹੀ ਮੈਲ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਸਭ ਮੈਲ ਹੈ। ਜਗ ਮਹਿਲਾ ਮਹਿਲੋ ਹੋਏ ਜਾਏ, ਕੱਲ ਸੁਣਿਆ ਆਪਦੀ ਇਹ ਸੰਸਾਰ, ਇਹ ਜਗ ਕਾਜਲ ਕੋਠੜੀ ਸਭ ਮੈਲ ਹੀ ਮੈਲ ਹੈ, ਕਾਲ ਸੀ ਕਾਲ ਸੀ ਇੱਥੇ ਹੋਰ ਕੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਮੈਲ ਨੂੰ ਇਸ ਤਰੀਕੇ ਨਾਲ ਗਵਾ ਸਕਦਾ ਹੈ ਬਾਣੀ ਸੁਣ ਕਰਕੇ। ਗੁਰਬਾਣੀ
ਸਹਿਜ ਹਰ ਨਾਮ ਮਨ ਵਸਾਏ,
ਜਿਸ ਵੇਲੇ ਗੁਰਬਾਣੀ ਸੁਣਦਿਆਂ ਸੁਣਦਿਆਂ ਪਰਮੇਸ਼ਵਰ ਦਾ ਨਾਮ ਮਨ ਵਿੱਚ ਵਸ ਜਾਏਗਾ, ਕਿਉਂਕਿ ਮੈਲ, ਦੇਖੋ ਮੈਲ ਹੀ ਤਾਂ ਰੁਕਾਵਟ ਹੈ ਜਿਹੜੀ ਮਨ ਵਿੱਚ ਵਸਣ ਨਹੀਂ ਦਿੰਦੀ, ਨਾਮ ਮੈਲ ਨਿਕਲ ਗਈ ਨਾਮ ਮਨ ਵਿੱਚ ਵਸ ਗਿਆ, ਤੇ ਫਿਰ ਇਹ ਕਾਰਜ ਸਹਿਜੇ ਨਿਰਜਤ ਨਹੀਂ। ਬਾਣੀ ਸੁਣਦਿਆਂ ਸੁਣਦਿਆਂ ਤੈਨੂੰ ਯਤਨ ਹੀ ਕੋਈ ਕਰਨ ਦੀ ਲੋੜ ਨਹੀਂ, ਸਹਿਜੇ ਸਹਿਜੇ ਹਰ ਨਾਮ ਹਰੀ ਪਰਮੇਸ਼ਵਰ ਦਾ ਨਾਮ ਮਨ ਵਿੱਚ ਆ ਕੇ ਵਸ ਜਾਏਗਾ।
ਰਹਾ ਕੂੜ ਕੁਸਤ ਤ੍ਰਿਸ਼ਨਾ ਅਗਨ ਬੁਝਾਏ,
ਕੂੜ ਕਹਿੰਦੇ ਨੇ ਝੂਠ, ਕੁਸਤ ਕਹਿੰਦੇ ਨੇ ਖੋਟੇ ਹੱਠ ਨੂੰ, ਖੋਟਾ ਹੱਠ ਕਰਨਾ, ਖੋਟੀ ਜਿੱਦ ਕਰਨੀ, ਕੁਸਤ। ਤ੍ਰਿਸ਼ਨਾ ਆਤ੍ਰਿਪਤੀ ਦਾ ਨਾਮ ਹੈ, ਪਦਾਰਥ ਮਿਲੇ ਤੋਂ ਵੀ ਸੰਤੁਸ਼ਟਤਾ ਨਹੀਂ ਹੈ, ਸੰਤੁਸ਼ਟਤਾ ਨਾ ਹੋਣ ਨੂੰ ਤ੍ਰਿਸ਼ਨਾ ਕਹਿੰਦੀ ਹੈ, ਰਜ ਨਹੀਂ ਹੈ। ਇੱਕ ਅਗਨੀ ਹੈ ਮਹਾਰਾਜ ਕਹਿੰਦੇ, ਨਾਮ ਦਾ ਜਲ ਇਸ ਅੱਗ ਨੂੰ ਬੁਝਾ ਦਿੰਦਾ ਹੈ, ਬੁਝ ਜਾਂਦੀ ਹੈ ਤ੍ਰਿਸ਼ਨਾ, ਬੁਝੇ ਹਰ ਕੇ ਨਾਮ।
ਅੰਤਰ ਸਾਤ ਸਹਿਜ ਸੁਖ ਪਾਏ,
ਤੇ ਫਿਰ ਜਦੋਂ ਸਹਿਜ ਗਿਆਨ ਪ੍ਰਾਪਤ ਹੋ ਗਿਆ, ਫਿਰ ਹਿਰਦੇ ਦੇ ਅੰਦਰ ਸ਼ਾਂਤੀ ਸੁਖ ਪ੍ਰਾਪਤ ਹੋ ਗਿਆ, ਯਾਨੀ ਉਹ ਸੁਖ ਮਿਲ ਗਿਆ ਜਿਹੜਾ ਕਦੇ ਆ ਕੇ ਜਾਏਗਾ ਨਹੀਂ, ਉਹ ਸੁਖ ਦੀ ਪ੍ਰਾਪਤੀ ਹੋ ਗਈ। ਦੇਖੋ ਸੁਖ ਤੇ ਦੁੱਖ ਦੋ ਸ਼ਬਦ, ਦੁੱਖ ਦੀ ਪਰਿਭਾਸ਼ਾ ਕੀ ਹੈ? ਦੋ ਅੱਖਰ ਨ ਦੱਦਾ ਤੇ ਖੱਖਾ, ਮਾਤਰਾ ਲਾ ਕੇ ਇਹਨਾਂ ਨੂੰ ਦੁੱਖ ਬਣਾਇਆ, ਮਾਤਰਾ ਲਾ ਕੇ ਸੁੱਖ ਬਣਾਇਆ, ਦੋ ਹੀ ਅੱਖਰ ਦੁੱਖ ਦੇ ਵਾਸਤੇ ਵਰਤੇ, ਦੋ ਹੀ ਸੁੱਖ ਦੇ ਵਾਸਤੇ। ਦੋ ਦਾ ਅਰਥ ਹੈ ਦੁਸਤਰ, ਕਈ ਅਰਥ ਐਸੇ ਨੇ ਜਿਹੜੇ ਦੋ ਤਿੰਨ ਕਰਵਟਾਂ ਲੈਣ ਤੋਂ ਬਾਅਦ ਪੂਰਾ ਨਿਖਰਦੇ ਹੈ। ਦੁਸਤਰ, ਦੁਸਤਰ ਸ਼ਬਦ ਵੀ ਥੋੜਾ ਜਿਹਾ ਸਮਝ ਤੋਂ ਉਪਰਾ ਜਿਹਾ ਲੱਗਦਾ। ਦੁਸਤਰ ਦਾ ਅਰਥ ਹੈ ਕਠਿਨ, ਤੇ ਕਠਿਨ ਦਾ ਅਰਥ ਹੈ ਔਖਾ, ਖਾ ਦਾ ਅਰਥ ਹੈ ਖਗਣਾ, ਸਹਾਰਨਾ। ਜਿਹਦਾ ਸਹਾਰਨਾ ਔਖਾ ਹੋਵੇ ਉਹਦਾ ਨਾਮ ਦੁੱਖ ਹੈ, ਜੇ بخار چڑھ گیا سہارنا اوکھا تو بخار کا دکھ ہے, سر درد ہو رہا ہے سہارنا اوکھا سر درد کا دکھ ہے, بچھوڑے کا دکھ ہے, پھر انت ساما تلا جی کا سہارنا اوکھا وہ دکھ, جی کا سہارنا سوکھا وہ سکھ, کھا کا ارتھ ہوئی ہے سا سہارنا. تو اس کر کے پھر یہ تینوں دکھ ودا ہو جائے گا, سکھ پراپت ہو جائے گا جی.
گور کے پانے چلے تا آپ جائے,
بھائی جڑا گرو دے پانے وچ پانے جیوڑ ہور دات نہیں, پانا کسے بنائیں گا, گرو کی آگیا پانی جنہاں نوں گرو دی آگیا چنگی لگی ہے, گرو کی ٹہل گرو کی سیوا گرو کی آگیا پانی, کہو نانک جن جمتے کھٹے تس گرو کے قربانی, جڑا گرو دے حکم وچ چلے تا پھر آپ ہنگتا تو پاوے آپ گوا لے گا, ہنگتا مٹ جائے گی.
ساچ محل پائے ہر گن گائے,
کیوں پھر سچا محل کی ہے اپنے سروپ دی لکھتا, اپنے سوروپ نو جاننا کہ سروپ کی ہے, تو اس کر کے وہ پھر اپنے محل نج کر محل پاو سکھ سہج بہر نہ ہوئے گو فارا پائے, ہری پرمیشور دے گن گاؤندا ہے.
نہ سبد بوجھے نہ جانے بانی,
ہن سنسار دا پکھ لیندے نے, سنسار دے پکھ دا اپدیش کہندے سنسار دی گتی کیسی ہو رہی ہے, نہ تاں اے گرو دے اپدیش نو جانن دی کوشش کردے, نہ سبد بوجھے گرو دے اپدیش نو بوجھے نو جانن دا نہیں جاندے. جڑے پاٹھی سنگھ صاحبان نے پاٹھ سیکھا ہوا نا, انہوں نے کچھ دسن کی لوڑ نہیں پی جد پاٹھ کرتے, بھائی صاحب ہو رہی پاٹھ کرن بھائی جوگندر سنگھ جی کرن بڑی خوشی ملتی ہے, بھی وہ دیرگ ماترا تو سارے ہی بولتے ہیں, جہیا لگو ماترا وہ دھیان رکھتے, یہ پھر پد کا جڑا ارتھ نال سبندھ ہے وہ اچارن اسی طرح کرنا, جتے ارتھ بگڑ جائے وہ اچارن غلط ہو جائے گا, کتنے کتنے وسرام پاٹھ کی چال نال پاویں ہور تھان لونا پی جائے وہ بات وکری ہوئے, لیکن وسرام بھی ارتھ نو سپشٹ کر دے بہت وسرام. تو آپ جی نے سد پڑھیا نہ شبد بوجھ ہے, نہ تو شبد کی اپدیش نو جاندے ہے, نہ جانے بانی, نہ گرو کی بانی پڑھتے ہیں, نہ گرو کی بانی بارے جانتے ہیں بھی بانی پڑھن کا مہاتم کی ہے پھل کی ہے, اس کر کے وہ بالکل کورے انجان ہیں. تو پھر انہوں نے کی کہیے جڑے ایسے نے, اگلی تک وچ دستے ہیں کہ وہ تو بھائی آس روپ ہیں,
من مخ اندھے دکھ بہانی,
وہ تو بھائی من مخ نو مہاراج کہندے, تے انہاں دی اندھے نام اگیانیاں دے اندھے اے نہ آکھن جن مکھ لوئن نہ ہے, کہندے میں او انہاں دی گل نہیں کردا جڑے سنساری اکھاں نہیں ہیں جنہ کول, وہ اے جنم چ نہیں ہے گاہاں جنم چ مل جان گیا, کئی ہو سکدا ہے پچھلے جنم چ نہیں سی ہن سنجاکھے نے اس ویلے, اے تاں چلدا ہی رہندا ہے, اے کوئی خاص بات نہیں ہے. کہندے ایک اندھاپن وہ ہے جڑا کسے جنم چ بھی اکھاں نہیں ملدیاں, جے مل سکدیاں تاں اس جنم چ مل سکدیاں, چنتا نہیں کدے کی یتن نہیں کیتا, اندھے سے نانکا جی خسموں کتے جائے وہ ہے انہ, اندروں انہ باروں انہ کوڑی کوڑی گل ہے, ویکھو لوکا یہ ابڑان دیکھو کیسی اچار گل ہے, من اندھا نو سجان, شریشت جانکاری رکھنے والا تو نا ہے, یہ تو پھر وہی بات ہے نا, چنگا نا رکھائے کہ جس کیرتی اگلے, جی تصے نظر نہ آئی تو بات نہ پوچھے گی, منمک اندھے اگیانی جنوں گیان نہیں وہ انیا دی گنتی وچ ہے, جنوں گیان ہو گیا انہوں نیتر مل گئے اسے جاکھا ہے, گربانی انہوں نے سنجاکھے کہندی ہے, گربانی ستے نو اگیانی کہندی ہے, جڑا ستا ہے اگیانی, اگیان وچ ہے تو ستا ہوا ہے, ज्ञानवान है तो जागदा है, जागते हुए समर्थ है वह सैकड़िया होर जगा सकता है, सुत ਸੁੱਤੇ ਨੂੰ ਕੋਈ ਅਧਿਕਾਰ ਨਹੀਂ, ਕੋਲ ਜਿਹੜੇ ਪਏ ਨੂੰ ਸੁੱਤੇ ਵੀ ਸੁੱਤਾ ਸੁੱਤੇ ਨੂੰ ਜਗਾ ਦੇਵੇ, ਐਸਾ ਵਿਧਾਨ ਨਹੀਂ ਹੈ। ਬੁਝੇ ਹੋਏ ਦੀਵੇ ਚਾਨਣਾ ਨਹੀਂ ਦੇ ਸਕਦੇ, ਤੇ ਬੁਝੇ ਹੋਏ ਦੀਵੇ ਜਿੱਥੇ ਚਾਨਣਾ ਨਹੀਂ ਦੇ ਸਕਦੇ ਉੱਥੇ ਕਿਸੇ ਦੀਵੇ ਨੂੰ ਜਗਾਉਣ ਦੀ ਸਮਰੱਥਾ ਵੀ ਨਹੀਂ ਹੈ। ਜਦੋਂ ਵੀ ਦੀਵਾ ਜਗਾਏਗਾ ਤਾਂ ਜਗ ਦਾ ਦੀਵਾ ਜਿਹੜਾ ਉਹਦੇ ਨਾਲ ਸਪਰਸ਼ ਕਰਕੇ ਹੀ ਬੁਝੇ ਹੋਏ ਦੀਵੇ ਜਗ ਸਕਦੇ। ਇਹ ਤਾਂ ਵਿਧਾਨ ਹੈ ਕੁਦਰਤ ਦਾ। ਉਹਨਾਂ ਜਾਗਿਆ ਹੋਇਆਂ ਦੀਆਂ ਵਿਚਾਰਾਂ, ਭਾਵੇਂ ਕਬੀਰ ਸਾਹਿਬ ਸੀ, ਰਵਿਦਾਸ ਜੀ ਸੀ, ਸਧਨਾ ਸੀ, ਨਾਮਦੇਵ ਸੀ, ਤ੍ਰਿਲੋਚਨ ਸੀ, ਸਾਰੇ ਭਗਤ 15 ਗੁਰੂ ਸਾਹਿਬਾਨਾਂ ਨੇ ਉਹਨਾਂ ਨੂੰ ਆਪਣੇ ਨਾਲ, ਉਹਨਾਂ ਗਿਆਨੀਆਂ ਨੂੰ ਅਧਿਕਾਰ ਦਿੱਤਾ, ਆਓ ਤੁਸੀਂ ਮੇਰੇ ਵਿਹੜੇ ਵਿੱਚ, ਤੁਸੀਂ ਵੀ ਆਪਣੇ ਆਪਣੇ ਅਨੁਭਵ ਦੀ ਬਾਤ ਕਹੋ। ਉਹਨਾਂ ਦੀ ਰਚਨਾ ਦੁਆਰਾ ਵੀ ਇਹ ਅਗੰਮੀ ਬਾਣੀ ਆਈ, ਸਤਿਕਾਰ ਬਰਾਬਰ ਮਿਲ ਗਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੇ ਸ਼ਬਦ ਦੀਆਂ ਕੀਲੀਆਂ ਤੁਕਾਂ ਹਨ, ਕਹਿੰਦੇ ਉਹ ਦੁੱਖਾਂ ਦੇ ਵਿੱਚ ਉਮਰ ਬਤੀਤ ਹੁੰਦੀ ਹੈ।
ਸਤਿਗੁਰ ਭੇਟੇ ਤਾਂ ਸੁਖ ਪਾਏ,
ਜਿਹਨਾਂ ਨੂੰ ਸਤਿਗੁਰੂ ਮਿਲਣ ਪਾਈ ਤਾਂ ਉਹਨਾਂ ਨੂੰ ਆਤਮ ਸੁਖ ਮਿਲੇਗਾ।
ਹਉਮੈ ਵਿੱਚ ਹੋ ਠਾਕੁਰ ਹਾਏ,
ਉਹਨਾਂ ਨੇ ਹਉਮੈ ਨੂੰ ਠਾਕਰ ਨਾਮ ਰੋਕਣ ਦਾ ਮੰਨਿਆ, ਮਾਰਗ ਠਾਕ ਨਾ ਪਾਏ ਰੋਕਣਾ, ਉਹਨਾਂ ਨੇ ਅੰਦਰ ਤੋਂ ਹਉਮੈ ਨੂੰ ਰੋਕ ਦਿੱਤਾ, ਹਉਮੈ ਨਹੀਂ ਪ੍ਰਭਾਵ ਪਾਏਗੀ ਉਹਨਾਂ ਤੇ।
ਕਿਸ ਨੂੰ ਕਹੀਏ ਦਾਤਾ ਇੱਕ ਸੋਏ,
ਕਹਿੰਦੇ ਭਾਈ ਕਿਸ ਨੂੰ ਕਹੀਏ ਬਾਤ, ਕਿਹਨੂੰ ਸਮਝਾਈਏ, ਸਾਰਿਆਂ ਜੀਵਾਂ ਦਾ ਇੱਕੋ ਹੀ ਤਾਂ ਦਾਤਾ ਹੈ ਪਰਮੇਸ਼ਵਰ, ਜਿਹਨੂੰ ਦਾਤ ਦੇਵੇ ਗਿਆਨ ਦੀ, ਤੇ ਉਹ ਕਿਰਪਾ ਹੈ ਉਸ ਦੀ।
ਕਿਰਪਾ ਕਰੇ ਸ਼ਬਦ ਮਿਲਾਵਾ ਹੋਏ,
ਜੇ ਕਿਰਪਾ ਕਰੇ ਪਰਮੇਸ਼ਵਰ ਤੇ ਸ਼ਬਦ ਦੁਆਰਾ ਪਰਮੇਸ਼ਵਰ ਦਾ ਮਿਲਾਪ ਹੋ ਜਾਂਦਾ ਹੈ, ਜਾਂ ਉਹਦਾ ਮਨ ਸ਼ਬਦ ਦੇ ਵਿੱਚ ਮਿਲ ਜਾਂਦਾ ਹੈ, ਸ਼ਬਦ ਦਾ ਮਿਲਾਪ ਹੋ ਜਾਂਦਾ ਹੈ, ਸ਼ਬਦ ਪਰਮੇਸ਼ਵਰ ਦਾ ਸਰੂਪ ਹੈ।
ਮਿਲ ਪ੍ਰੀਤਮ ਸੱਚ ਗੁਣ ਗਾਵਾ,
ਤੇ ਪ੍ਰੀਤਮ ਪ੍ਰੇਮ ਪ੍ਰੀਤਾਸਪਦ ਰੂਪ ਜੋ ਹੈ ਉਹ ਪ੍ਰੀਤੋਂ ਕੌਣ ਹੈ? ਸਤਿਗੁਰੂ, ਸਤਿਗੁਰੂ ਪ੍ਰੀਤਮ, ਐਸੇ ਪ੍ਰੀਤਮ ਜੋ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਮਿਲ ਪ੍ਰੀਤਮ ਸੱਚੇ ਗੁਣ ਗਾਵਾਂ, ਉਹ ਪ੍ਰੀਤਮ ਰੂਪ ਸਤਿਗੁਰੂ ਦੇ ਨਾਲ ਮਿਲ ਕੇ ਸੱਚੇ ਵਾਹਿਗੁਰੂ ਦੇ ਗੁਣ ਗਾਵਾਂ ਜੇ।
ਨਾਨਕ ਸੱਚੇ ਸਾਚਾ ਭਾਵਾ,
ਉਹ ਫਿਰ ਸੱਚੇ ਪਰਮੇਸ਼ਰ ਦਾ ਨਾਮ ਜਪ ਕੇ ਸੱਚੇ ਪਰਮੇਸ਼ਰ ਨੂੰ ਭਾ ਜਾਏਗਾ, ਉਹਦੇ ਵਿੱਚ ਤੇਰੀ ਅਭੇਦਤਾ ਹੋ ਜਾਏਗੀ। ਸੋ ਕੱਲ ਨੂੰ ਮਨ ਮਰੇ ਧਾਤ ਮਰ ਜਾਏ, ਬਿਨ ਮਨ ਮੂਹੇ ਕੈਸੇ ਹਰ ਪਾਏ, ਇਹ ਸ਼ਬਦ ਹੈ ਕੱਲ ਜਿਹੜਾ ਹੈ, ਜਿਹਦੇ ਲਈ ਪਹਿਲਾਂ ਬੇਨਤੀ ਕੀਤੀ ਸੀ। ਗੁਰੂ ਕਿਰਪਾ ਕਰੇ ਆਓ, ਮਹਾਂਪੁਰਸ਼ਾਂ ਪਹੁੰਚਿਆ ਬਾਬਾ ਮੇਜਰ ਸਿੰਘ ਜੀ, ਉਹਨਾਂ ਨੇ ਆਪ ਜੀ ਨੂੰ ਮੂਲ ਮੰਤਰ ਦੇ ਅਰਥਾਂ ਦੀ ਵਿਚਾਰ ਸ਼ੁਰੂ ਕੀਤੀ ਹੋਈ ਹੈ, ਬੜੀ ਕਿਰਪਾ ਕਰ ਰਹੇ ਹੈ, ਉਹਨਾਂ ਦੀ ਰਸਨਾ ਤੋਂ ਸਰਵਣ ਕਰੋਗੇ। ਸਾਰੀਆਂ ਸੰਗਤਾਂ ਦਾ, ਦੂਰ ਦੁਰਾਡੇ ਬੈਠੀਆਂ ਸੰਗਤਾਂ ਨੂੰ, ਜਿੱਥੇ ਉਹ ਆਪ ਇਸ ਬਾਣੀ ਦਾ ਆਨੰਦ ਮਾਣਦੇ ਹੋ, ਕੱਲ ਲਈ ਉਹਨਾਂ ਨੂੰ ਥੋੜਾ ਜਿਹਾ ਬੇਨਤੀ ਵੀ ਕੀਤੀ ਜਾਂਦੀ ਹੈ, ਇਹ ਕੱਲ ਨੂੰ ਥੋੜੀ ਜਿਹੀ ਅਹਿਮ ਬਾਤ ਹੋਏਗੀ ਸਮਝਣ ਵਾਲੀ, ਮਨ ਦੇ ਪ੍ਰਥਾਏ ਹੈ, ਕੁਦਰਤੀ ਚਲਦੀ ਵਾਰ ਲੜੀ ਦੇ ਵਿੱਚ ਇਹ ਸ਼ਬਦ ਆਇਆ ਹੈ, ਜਿਹੜਾ ਬੜਾ ਵਿਸ਼ੇਸ਼ ਕਰਕੇ ਹੀ ਵਿਚਾਰ ਕੱਲ ਨੂੰ ਸਤਿਗੁਰੂ ਕਿਰਪਾ ਕਰਨ ਆਓ। ਇੱਥੇ ਸਮਾਪਤੀ ਫੁੱਲਾਂ ਚੁੱਕਾਂ ਦੀ ਕਿਰਪਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।